Thank you. Thank you. ਵਾਹਿਗੁਰੂ ਦੀ ਸ਼ਕਤੀਆਂ ਦੋਵੇਂ ਚੀਜ਼ਾਂ ਪ੍ਰਗਟ ਹੋ ਜਾਂਦੀਆਂ ਹਨ। ਹਾਂ, ਇਸ ਦੇ ਵਿੱਚ ਹਿਰਦੇ ਨਾਂ ਦੀ ਮਹੱਤਤਾ ਦੱਸੀ ਜਾਂਦੀ। ਇਹੋ ਜਿਹੇ ਜਿਹੜੇ ਬੱਚੇ ਹਨ, ਰੋਚਕ ਬਚਨ ਕਿਹਾ ਜਾਂਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ ਸਾਨੂੰ ਇੱਕ ਇਹੋ ਜਿਹੀ ਬਾਣੀ ਦਿੱਤੀ ਜਿਸਦੇ 24 ਸ਼ਲੋਕ 24 ਅਸ਼ਟਪਦੀਆਂ ਹਨ, ਤਕਰੀਬਨ 24,000 ਅੱਖਰ ਹੈ। ਇੱਕ ਪਾਠ ਰੋਜ਼ਾਨਾ ਕਰ ਲਿਆ ਜਾਏ ਪਾਠ ਸਤਲੇ ਹੋ ਜਾਂਦੇ ਹਨ। ਅਨੁਮਾਨ ਹੈ ਪੁਰਸ਼ ਨੂੰ ਅੱਠਾਂ ਪੈਰਾਂ ਵਿੱਚ 24,000 ਸਾਹ ਆ ਜਾਂਦਾ। ਭਾਵੇਂ ਇਹ ਇਨਸਾਨ ਦੀ ਕਿਰਿਆ ਦੇ ਮੁਤਾਬਕ ਘੱਟ ਵੱਧ ਵੀ ਜਾਂਦੇ ਹਨ, ਬੈਠ 12, ਚਲਤੇ 18, ਸ਼ੁਭਦ ਚੱਲੇ 25, ਮੈਥਨ ਕਰਤੇ 64, ਚਲਤੇ ਕਿਉਂ ਨਾ ਭਜੇ ਜਗਦੀਸ਼। ਇਉਂ ਇਹਨਾਂ ਦੀ ਰਫਤਾਰ ਹੈ। ਫਿਰ ਵੀ ਅਨੁਮਾਨ ਇੱਕ ਪਾਠ ਕਰ ਲਿਆ ਜਾਵੇ ਜੋ ਕਿ ਤਕਰੀਬਨ ਘੰਟੇ 'ਚ ਹੋ ਜਾਂਦਾ ਹੈ। ਸ੍ਰੀ ਸੁਖਮਨੀ ਸਾਹਿਬ ਦਾ ਅੱਠਾਂ ਪੈਰਾਂ ਦੇ ਪਿਆਰ ਸਤਲੇ ਹੋ ਜਾਂਦੇ ਹਨ। ਦੋ ਪਾਠ ਰੋਜ਼ਾਨਾ ਕਰ ਲਏ ਜਾਣ ਤਾਂ ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੈ। ਅਗਰ ਇਸਦੇ ਮੁਤਾਬਕ ਚੱਲਿਆ ਜਾਏ ਤਾਂ ਜੀਵਨ ਮੁਕਤ ਵਧੇ ਮੁਕਤ ਮਿਲਦੀ ਹੈ। ਇਸ ਦੇ ਵਿੱਚ 4 ਵੇਦ, 6 ਸ਼ਾਸਤਰ, 17 ਸਿਮ੍ਰਤੀਆਂ, ਤੌਰੇ, ਇੰਜੀਲ, ਪੁਰਾਣ ਸਭ ਦਾ ਇਹ ਸਿਧਾਂਤ ਆ ਜਾਂਦਾ ਹੈ। ਕਰੋੜਾ ਆਸਤਿਕ ਗ੍ਰੰਥਾਂ ਦਾ ਸਿਧਾਂਤ ਇਸ ਵਿੱਚ ਆ ਜਾਂਦਾ ਹੈ। ਉਹ ਕੀ ਹੈ? ਕਰਮ ਉਪਾਸ਼ਨਾ, ਗਿਆਨ ਵਿਗਿਆਨ, 4 ਗੱਲਾਂ ਹਨ ਸਾਰੀ। ਸੋ ਇਨਸਾਨ ਨੇ ਜੋ ਕਰਨੀਆਂ ਹਨ, ਸੋ ਇਸ ਦੇ ਵਿੱਚ ਸਭ ਦਾ ਸਿਧਾਂਤ ਆ ਜਾਂਦਾ ਹੈ। ਆਪ ਜੀ ਨੇ ਸ੍ਰੀ ਸੁਖਮਨੀ ਸਾਹਿਬ ਦੀ 1ਵੀਂ ਅਸ਼ਟਪਦੀ ਵਿੱਚ ਹੀ ਪ੍ਰਭੂ ਸਿਮਰਨ ਦੇ, ਭਜਨ ਕਰਨ ਦੇ ਬੇਅੰਤ ਫਾਇਦੇ ਦਰਸਾਏ ਹਨ। ਇਕੱਲੀ ਇਕੱਲੀ ਪੰਕਤੀ ਵਿੱਚ ਪ੍ਰਭੂ ਸਿਮਰਨ ਦਾ ਫਾਇਦਾ ਦੱਸਿਆ। ਗੁਰਦੇ ਸਿਮਰ ਕਰਕੇ ਆ ਮਿਲਦਾ ਹੈ, ਆ ਮਿਲਦਾ ਹੈ, ਆ ਮਿਲਦਾ ਹੈ, ਇਤਨਾ ਆਇਆਂ ਨੇ ਖੁੱਲ੍ਹ ਕੇ ਦੱਸਿਆ ਹੈ। ਇਕਾਂਤ ਬੈਠ ਕੇ ਜਰਾ ਵਿਚਾਰੋ, ਸਮਝੋ, ਪਤਾ ਲੱਗੇ ਤਾਂ ਕਿ ਕਿਤਨੇ ਫਾਇਦੇ ਹਨ। ਜਦੋਂ ਅਸੀਂ ਸਿਮਰਨ ਭਜਨ ਕਰਾਂਗੇ ਉਹ ਉਹਨਾਂ ਵਿੱਚੋਂ ਅਵੱਸ਼ ਹੀ ਪ੍ਰਾਪਤ ਹੋਣਗੇ। ਸੋ ਇਸ ਕਰਕੇ ਪਰਮੇਸ਼ੁਰ ਦੇ ਨਾਮ ਦੀ ਮਹਿਮਾ ਦੀ ਬਾਬਤ ਇਉਂ ਫਰਮਾਉਂਦੇ ਹਨ। Thank you. प्राप्त होया भजन विचों ही प्राप्त होया राजभाग आप प्राप्त होए ये भी भजन विचों ही होए क्योंकि जन्म में भजन कीते दासों ने कुछ मिले इस करके भजन दे विच ही सब कुछ है धुन दा जिक्र करते हुए भाई साहब भाई गुरदास गुरु करते मेन व्यास मने हन ਉਹ ਤੂੰ ਦਾ ਜ਼ਿਕਰ ਕਰਦੇ ਉਹਦੇ ਵਿੱਚ ਸਾਰਾ ਹਾਲ ਉਸਦਾ ਖੋਲ ਕੇ ਦੱਸਦੇ ਕਿਸੇ ਸਮੇਂ ਸਾਡੇ ਹਿੰਦੁਸਤਾਨ ਵਿੱਚ ਇੱਕ ਚੱਕਰਵਰਤੀ ਰਾਜਾ ਹੋਇਆ ਹੈ ਉਸਦੇ ਦੋ ਰਾਣੀਆਂ ਸਨ ਸੁੱਚੀ ਤੇ ਸੁਨੀਤਾ ਰਾਜੇ ਦਾ ਨਾਂ ਸੀ ਕੁਤਾਨਪਾਲ ਸੋ ਦੋਵੇਂ ਸਕੀਆਂ ਭੈਣਾਂ ਸਨ ਪਰ ਇਹ ਰਿਸ਼ਤਾ ਕੁਛ ਇਹੋ ਜਿਹਾ ਹੁੰਦਾ ਹੈ ਇਹ ਆਪਸ ਵਿੱਚ ਹੀ ਇਹਨਾਂ ਦੀ ਬਣਦੀ ਘੱਟ ਹੈ ਵੱਡੀ ਰਾਣੀ ਤੋਂ ਦੁਗਣੀ ਸੁਸ਼ੀਲਾ ਪਤਵਰਤਾ ਪਰਮਾਤਮਾ ਉਹ ਭਗਤੀ ਵਾਲੀ ਸੀ ਸੋ ਉਸ ਤੋਂ ਧਰੂਣ ਦਾ ਜਨਮ ਹੋਇਆ ਸੀ ਛੋਟੀ ਰਾਣੀ ਸੀ ਦੀ ਭੈਣ ਸੀ ਉਸਦਾ ਸੁਭਾਅ ਬੜਾ ਚੰਚਲ ਕੁਦਰਤ ਉਸਨੇ ਰਾਜਾ ਨੂੰ ਕਾਨਾ ਖੁਸ਼ੀ ਕਰਕੇ ਨਿੰਦਾ ਜੁਗਲੀ ਕਰਕੇ ਆਪਣੀ ਵੱਡੀ ਭੈਣ ਦੇ ਬਰਖਲਾਫ ਕਰ ਦਿੱਤਾ ਸ਼ਾਸਨ ਨਿੰਦਾ ਚੁਗਲੀ ਇਹ ਦੋਵੇਂ ਬੜੇ ਭਾਰੇ ਨੁਕਸ ਹਨ ਕਈ ਕੁ ਲੋਕ ਤਾਂ ਕਹਿੰਦੇ ਨਿੰਦਾ ਕੀ ਹੈ ਜ਼ੁਬਾਨ ਨਾਲ ਦੋ ਗੱਲਾਂ ਹੀ ਕਹਿ ਦੇਣੀਆਂ ਕਿਸੇ ਨੂੰ ਬੁਰੀ ਲੇਕਿਨ ਇਹਦੇ ਨੁਕਸ ਬਹੁਤ ਬੁਰੇ ਹਨ ਨਿੰਦਾ ਚੋਰੀ ਦੋਵੇਂ ਭੈਣਾਂ ਮੰਨੀਆਂ ਜਾਂਦੀਆਂ ਨਿੰਦਾ ਪਰ ਕਿਸੇ ਦੀ ਨਹੀਂ ਮਨੁੱਖ
ਕਰ
ਬਰਸਾਤ ਦਾ ਮੌਸਮ ਲੰਘ ਗਿਆ, ਆਸਮਾਨ ਬੱਦਲਾਂ ਤੋਂ ਸਾਫ ਹੈ। ਹਾਂ, ਜੇਕਰ ਕੋਈ ਬੱਦਲ ਨਜ਼ਰ ਆਉਂਦਾ ਆਸਮਾਨ ਵਿੱਚ ਸਫੈਦ ਰੰਗ, ਉਹ ਇਉਂ ਹੈ ਜਿਵੇਂ ਬੁਢਾਪੇ ਵੀ ਜਿਸਮ ਵਿੱਚ ਬਲ ਨਹੀਂ ਰਿਹਾ ਕਰਦਾ, ਇਸੀ ਤਰ੍ਹਾਂ ਸਫੈਦ ਰੰਗ ਦੇ ਬੱਦਲ ਵਿੱਚ ਪਾਣੀ ਨਹੀਂ ਹੋਇਆ ਕਰਦਾ। ਇਹੋ ਜਿਹਾ ਕੋਈ ਬੱਦਲ ਨਜ਼ਰ ਆਉਂਦਾ ਹੈ, ਹੌਲੀ ਹੌਲੀ ਗਰਮੀ ਤਪਸ਼ ਘਟ ਰਹੀ ਹੈ, ਜਿਵੇਂ ਸਤਸੰਗ ਕਰਨ ਵਾਲੇ ਪੁਰਸ਼ ਦੀ ਮਨ ਦੀ ਸ਼ਾਂਤੀ ਘਟਿਆ ਕਰਦੀ, ਔਰ ਆਹਿਸਤਾ ਆਹਿਸਤਾ ਸਰਦੀ ਵੱਧ ਰਹੀ ਹੈ ਕਿਉਂਕਿ ਮੌਸਮ ਸਰਦੀ ਦਾ ਆ ਰਿਹਾ ਹੈ। ਜਿਵੇਂ ਸਤਸੰਗ ਕਰਨ ਕਰਕੇ ਮਨ ਦੀ ਸ਼ਾਂਤੀ ਬੜਿਆ ਕਰਦੀ, ਇਹੋ ਜਿਹਾ ਮੌਸਮ ਆਪ ਜੀ ਇੱਕ ਕੌਤਕ ਰਚਦੇ ਹਨ। ਅੰਦਰ ਬਿਸਤਰੇ ਉੱਪਰ ਸਾਰਾ ਸਰੀਰ ਚਾਦਰ ਵੀ ਢੱਕ ਕੇ ਪਏ ਰਹਿੰਦੇ ਹਨ, ਜਿਵੇਂ ਸੱਤਵੀਂ ਭੂਮਿਕਾ ਵਾਲਾ ਕੋਈ ਆਪਣੀ ਬਿਰਤੀ ਨੂੰ ਸਾਰੇ ਸੰਸਾਰ ਤੋਂ ਨਿਰੁੱਧ ਕਰਕੇ ਆਤਮ ਸਰੂਪ ਆਨੰਦ ਦਾ ਸਾਗਰ ਹੈ ਉਸ ਵਿੱਚ ਜੋੜ ਕੇ ਸਮਾਂ ਦਰਸ਼ਿਤ ਰਹਿੰਦਾ ਹੈ। ਇਉਂ ਆਪ ਅੰਤਰੀ ਵਿਵਸਥਿਤ ਰਹਿੰਦੇ ਹਨ, ਕੁਛ ਖਾਂਦੇ ਪੀਂਦੇ ਨਹੀਂ, ਬੋਲਦੇ ਚੱਲਦੇ ਕਿਸੇ ਨਾਲ ਨਹੀਂ। ਹਾਂ, ਆਪਣੇ ਅਨੁਭਵ ਨਾਲ ਕੋਈ ਸਾਧੂ ਮਹਾਤਮਾ ਬਾਹਰ ਆਇਆ ਦੇਖਦੇ ਹਨ ਤਾਂ ਚੁੱਪ ਪਾਤੇ ਉੱਠ ਕੇ ਜਾਂਦੇ ਹਨ, ਉਸ ਨਾਲ ਮਿਲ ਕੇ ਦੋ ਚਾਰ ਬਚਨ ਕਰਕੇ ਫਿਰ ਉੱਥੇ ਹੀ ਆ ਜਾਂਦੇ ਹਨ, ਆ ਪੈਂਦੇ ਹਨ। ਅੰਨਮੈ ਕੋਸ਼ ਹੈ, ਸਰੀਰ ਹੈ, ਇਹ ਅਰੋਗ ਹੋਵੇ, ਖਾਣਾ ਪੀਣਾ ਚੰਗਾ, ਖੁਰਾਕ ਚੰਗੀ ਮਿਲਦੀ ਰਹੇ, ਇਹ ਚੰਗਾ ਰਿਸ਼ਟ ਪੁਸ਼ਟ ਅਤੇ ਨਿਰਵਾਹ ਹੋ ਜਾਂਦਾ ਹੈ। ਅਗਰ ਕਿਸੇ ਕਾਰਨ 'ਤੇ ਬਿਮਾਰੀ ਆਦਿ ਦੇ ਸਬਬ ਇਸਦੀ ਖੁਰਾਕ ਆਦਿ ਘੱਟ ਜਾਵੇ, ਇਹ ਕ੍ਰਿਸ਼ਟ ਦੁਬਲਾ ਹੋ ਜਾਂਦਾ ਹੈ, ਇਹਦਾ ਚਿਹਰਾ ਅਤਿਗਾ ਹੋ ਜਾਂਦਾ, ਖੂਨ ਘੱਟ ਜਾਇਆ ਕਰਦਾ। ਆਪ ਜੀ ਕਿਉਂਕਿ ਕੁਛ ਖਾਂਦੇ ਪੀਂਦੇ ਨਹੀਂ, ਬਿਮਾਰੀ ਤਾਂ ਕੁਛ ਹੈ ਨਹੀਂ ਸੀ, ਲੇਕਿਨ ਜਾਣ ਕੇ ਕੁਛ ਨਾ ਕੁਛ ਖਾਂਦੇ ਹਨ, ਨਾ ਪੀਂਦੇ ਹਨ, ਨਾ ਕਿਸੇ ਨਾਲ ਬੋਲਦੇ ਹਨ, ਸਰੀਰ ਕ੍ਰਿਸ਼ ਹੋ ਗਿਆ, ਦੁਬਲਾ ਹੋ ਗਿਆ, ਚਿਹਰਾ ਅਤਿਗਾ ਡੱਡੂ ਵਰਗਾ ਹੋ ਗਿਆ। माता पिता ने बड़ा फिक्र हो गया भी परमेश्वर ने सानू पिछली उम्र में एक पुत्र दिता है, वो बीमार हो गया, पता नहीं की बीमारी है। ये माता पूछती है, लाल जी पुत्र जी की तकलीफ है? नहीं बोलते, चुप रहते हैं। असि ये सोचिए किसी हकीम को वैद्य लिया के दिखाइए। उन्होंने समय में साढ़े देश के भारत वर्ष में डॉक्टर नहीं से जी पहुंचे। डॉक्टर तो जो अंग्रेज का राजा फिर गए हैं। पहले वैदिक क्या हिकमत होंगी होंगी सी, हकीम लोग अवैध लोग होंगे सन, देसी दवाइया देंदे वो तबीयत को परख के फिर दवाई देंदे होंगे सन। स्वयं वैद हरदास नाम करके चंगा वैद उसी पिंड ने आप जी दे रोंडी विच रहिंदा है। सो इस करके उसके पास मेहता कालू जी जाते हैं, जाके कहते वैद जी मेरे पुत्र नूं भुख नहीं लगती, कुछ खाता पीता नहीं, शरीर बड़ा कुछ ते दुबला हो गया है, चीरा डड्डू वर्गा पीला हो गया, चल के वेखो तां सही की बीमारी है, कोई दवाई बूटी दियो ताकि वो अरोग होवे, खावे पीवे, हसे खेडे, मापियां नूं भी खुशी होवे, आप भी सुखी होवे। ये सुन के वैद्य हरदास कहण लगा, कोई फिक्र ना करो, सवेरे निर्णय चल के उन्हां दी नबज देखांगा, नबज देख के बीमारी परखांगा, फिर दवाई दे देंगे, अच्छी हो जाएगी, कोई इसको भी चिंता ना करो। फिर उन्होंने हौसला दिता। अज रात लंघी तो सवेर सार ही सूर्य चढ़िया, वैद्य हरदास का आ जाता है। आप जी सारा शरीर चादर भी ढकी, मुंह ने समेत आप अपने बिस्तर पर लेटे पे हैं। वैद्य हरदास का मंजे के पास उच्चा मूहरा डाल था, उसने हौली देखी चादर विचों हथ कटिया, नब्ज उपर तीन उंगलां रखिया, वाई पित कफ परखण वास्ते वह वधी है या गर्मी के, जो पित वधी है या कफ वधी है, ये तीन चीजा होंदियां। इन्ने जदों इको जिहा शरीर के अरोगता होंगी है, इन्होंने घाटे वाधे के कारण करके बीमारी होंगी है। जिहड़ी चीज घटी होंगी उन्होंने हकीम बधाते होंगे, जिहड़ी वधी उन्होंने घटाते, यही तरह की सारा साल है। स्वयं करके उसने सज्जी हथ की नबज दे, अपने वालदैन बड़ी चिंता है, मैं बीमारी परखदा नबज दे आसरे, देखदा वाई पितकां विचों किस चीज का कोप है, फिर दवाई देंगा, आपकी सेहत अच्छी हो जाएगी, आपका शरीर पुष्ट हो जाएगा, आपके संबंधी और माता पिता को प्रसन्नता होगी। ये सुन के गुरु जी ने उस मौके शब्द उच्चारण किया, ही वैद बुलाया वैद भी, पर ढंडोले बाँ खुला वैद न जाने करक करे जे मां, वैदा वैद सवै तू पहला रोग पछाण, ऐसा दारू लोड़ लो जित वंजा रोगा खान, जित दारू रोग उठ जाए तन सुख बसे आए, रोग गवाए अपना तन नानक वैद सदाए, ऐसा उच्चारण किया। रोग का पता नहीं Thank you. ਜਿਸਮਾਨੀ ਰੋਗਾਂ ਦਾ ਕਾਰਨ ਵੀ ਉਹੀ ਹੁੰਦੇ ਹਨ ਔਰ ਅਗਲੇ ਜਨਮ ਵਿੱਚ ਵਾਰ ਵਾਰ 84 ਵਿੱਚ ਫੇਰਨ ਵਾਲੇ ਮਾਨਸਿਕ ਰੋਗ ਵੀ ਹੁੰਦੇ ਹਨ ਔਰ ਇੱਥੇ ਵੀ ਮਨ ਨੂੰ ਅਸ਼ਾਂਤ ਤੇ ਦੁਖੀ ਰੱਖਣ ਵਾਲੇ ਇਹੀ ਹੁੰਦੇ ਹਨ। ਇੱਥੇ ਗੁਰੂ ਜੀ ਵੈਦ ਨੂੰ ਮਾਨਸਿਕ ਰੋਗਾਂ ਦਾ ਜਾਣਨ ਕਰਾਉਣ ਵਾਸਤੇ ਕਹਿੰਦੇ ਨੇ, ਵੈਦ ਜੀ ਮੇਰੀ ਨਬਜ਼ ਪਰਖਦੇ ਹੋ, ਮੇਰੀ ਬਿਮਾਰੀ ਪਰਖਦੇ ਹੋ, ਕੀ ਤੁਸੀਂ ਅਰੋਗ ਹੋ? ਤੁਹਾਨੂੰ ਕੋਈ ਬਿਮਾਰੀ ਨਹੀਂ? ਵੈਦ ਕਹਿਣਗੇ, ਮੈਨੂੰ ਤਾਂ ਕੋਈ ਬਿਮਾਰੀ ਨਹੀਂ। ਗੁਰੂ ਜੀ ਕਹਿੰਦੇ, ਤੂੰ ਕੀ ਸਾਰਾ ਸੰਸਾਰ ਹੀ ਰੋਗੀ ਹੈ, ਸੰਸਾਰ ਰੋਗੀ ਨਾਮਦਾਰੂ, ਮੈਨ ਲਾਗੇ ਸੱਚ ਵੀ ਨਾ। ਹੋਰ ਕੀ ਕਹਿਣਾ, ਜੋ ਜੋ ਦਿਸ਼ੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਸਤਿਗੁਰੂ ਆਤਮਾ ਹੈ, ਆਤਮ ਵਸਤੂ ਅਗਿਆਨੀ ਆਮ ਲੋਕ ਦੇਹ ਹਨ, ਜਿਸਮ ਹਨ। ਆਪਣੇ ਆਪ ਨੂੰ ਹਰ ਇਨਸਾਨ ਅਗਿਆਨੀ ਦੀ ਹਾਂ ਜਿਸਮ ਵਿੱਚ ਹੈ, ਇਸ ਕਰਕੇ ਉਹ ਦੇਹ ਹੈ। ਇਹ ਪੰਜਾਂ ਤੱਤਾਂ ਦੀ ਬਣਾਵਟ ਹੈ, ਮਿੱਟੀ ਪਾਣੀ ਅੱਗ ਆਕਾਸ਼। ਦੇਹਾਂ ਵਿੱਚ ਤਿੰਨਾਂ ਨੂੰ ਅਸਥੂਲ ਸੂਖਮ ਕਾਰਨ ਜੀਵਾਤਮਾ ਜਿਹੜਾ ਇਸਨੂੰ ਸੱਤਾ ਦੇਣ ਵਾਲਾ ਹੈ, ਪ੍ਰਕਾਸ਼ਕ ਹੈ, ਉਹ ਹੈ ਜੀਵਾਤਮਾ। ਉਹ ਸਭ ਦੇ ਵਿੱਚ ਇੱਕੋ ਹੀ ਹੈ। ਜਿੱਥੇ ਉਹ ਮਾਇਆ ਦੇ ਅਧੀਨ ਹੋ ਚੁੱਕਾ ਹੈ ਉੱਥੇ ਜੀਵ ਕਹਿਲਾਉਂਦਾ ਹੈ। ਮਾਇਆ ਦੇ ਉੱਪਰ ਜੋ ਕੰਟਰੋਲਰ ਹੈ, ਮਾਇਆ ਦਾ ਨਿਯੰਤਰ ਹੈ, ਉਸਨੂੰ ਈਸ਼ਵਰ ਕਹਿੰਦੇ ਹਨ। ਵਾਸਤਵਿਕ ਸਰੂਪ ਉਹ ਜਿਹੜਾ ਸ਼ੁੱਧ ਸਰੂਪ ਦੋਨਾਂ ਦਾ ਕੋਈ ਹੈ, ਉਸ ਰੂਪ ਦੇ ਵਿੱਚ ਜੋ ਆਤਮ ਸਰੂਪ ਹੈ, ਕੋਈ ਰੋਗ ਨਹੀਂ, ਜਨਮ ਨਹੀਂ, ਮੌਤ ਨਹੀਂ, ਬਿਮਾਰੀ ਨਹੀਂ, ਉਹਦੇ ਵਿੱਚ ਰਾਗ ਨਹੀਂ, ਦੁਵੇਸ਼ ਨਹੀਂ, ਦੁੱਖ ਨਹੀਂ, ਕਲੇਸ਼ ਨਹੀਂ, ਤਾਪ ਨਹੀਂ। ਇੱਕ ਰਸ ਆਨੰਦ ਦਾ ਸਾਗਰ ਹੈ, ਪਰ ਇਹ ਇਸਨੂੰ ਭੁੱਲ ਗਿਆ ਦਾ ਨਸ਼ਾ ਪੀ ਕੇ ਇਸਨੇ ਉਸਨੂੰ ਭੁਲਾ ਦਿੱਤਾ, ਆਪਣੇ ਆਪ ਨੂੰ ਸਿਰਫ ਦੇਹ ਤੱਕ ਹੀ ਮਹਿਦੂਦ ਰੱਖ ਲਿਆ। ਕਿਵੇਂ ਭੁੱਲ ਗਿਆ? ਇੱਕ ਕੋਈ ਰਾਜਾ ਜਿਸਨੂੰ ਸ਼ਰਾਬ ਪੀਣ ਦੀ ਆਦਤ ਸੀ, ਰੋਜ਼ ਸ਼ਾਮ ਦੇ ਵਕਤ ਸ਼ਰਾਬ ਪੀਆ ਕਰੇ। ਇੱਕ ਦਿਨ ਸ਼ਾਮ ਦੇ ਵਕਤ ਉਸਨੇ ਜ਼ਿਆਦਾ ਸ਼ਰਾਬ ਪੀ ਲਈ। ਚਾਰ ਚੁਫੇਰੇ ਉਸਦੇ ਮਹਿਲ ਦੇ ਸੰਤਰੀ ਖੜ੍ਹੇ ਹਨ, ਤਲਵਾਰਾਂ ਬੰਦੂਕਾਂ ਲਈ ਵਰਦੀਆਂ ਪਏ ਨੇ। ਜ਼ਿਆਦਾ ਸ਼ਰਾਬ ਪੀਣ ਦੇ ਕਾਰਨ ਉਸਦੀ ਬੁੱਧ ਬਹੁਤ ਵਿਚਲਿਤ ਹੋ ਗਈ, ਚਾਟੀ ਉਤਰਿਆ ਆਪਣੇ ਮਨ ਤੋਂ ਨੀਚੇ। ਜੋ ਸੰਤਰੀ ਖੜ੍ਹਾ ਸੀ ਉਸਨੂੰ ਕਹਿਣ ਲੱਗਾ, ਵਰਦੀ ਉਤਾਰੋ, ਮੈਂ ਪਹਿਰਾ ਦੂੰਗਾ। ਉਹ ਸੰਤਰੀ ਹੱਥ ਜੋੜਦਾ, ਸਰਕਾਰ ਆਪ ਆਰਾਮ ਕੀਜੀਏ, ਪਹਿਰੇ ਦੇਣਾ ਸਾਡੇ ਸੰਤਰੀਆਂ ਦਾ ਕੰਮ ਹੁੰਦਾ ਹੈ, ਅਸੀਂ ਪਹਿਰਿਆਂ 'ਤੇ ਖੜ੍ਹੇ ਹਾਂ, ਆਪ ਆਰਾਮ ਕਰੋ ਬੇਫਿਕਰੀ ਨਾਲ। ਨਹੀਂ ਨਹੀਂ, ਵਰਦੀ ਉਤਾਰ, ਮੈਂ ਪਹਿਰਾ ਦੂੰਗਾ। ਸ਼ਰਾਬ ਵਿੱਚ ਜ਼ਿਆਦਾ ਅੰਧਾ ਹੋਇਆ, ਸ਼ਰਾਬ ਬੁੱਧ ਨੂੰ ਟਿਕਾਣੇ ਰਹਿਣੀ ਨਹੀਂ ਦਿੰਦੀ। ਖੈਰ, ਸ਼ਕਤੀ ਦੇ ਨਾਲ ਉਸ ਤੋਂ ਵਰਦੀ ਲਹਾ ਕੇ ਆਪ ਵਰਦੀ ਪਹਿਨੀ, ਬੰਦੂਕ ਮੋਢੇ 'ਤੇ ਰੱਖ ਲਈ, ਫਿਰਨਾ ਸ਼ੁਰੂ ਕਰ ਦਿੱਤਾ ਜਿਵੇਂ ਸੰਤਰੀ ਟਹਿਲਦੇ ਹਨ। ਜੇ ਕੋਈ ਆਉਂਦਾ ਉਸਨੂੰ ਸੰਤਰੀ ਵਾਂਗ ਰੋਕ ਦਿਖਾਓ, ਜਿਵੇਂ ਉਹਨਾਂ ਦਾ ਰੋਕਣ ਦਾ ਸੁਭਾਵ ਹੈ। ਸਾਰੇ ਰੌਲਾ ਪੈ ਗਿਆ ਵੀ ਰਾਜਾ ਨੂੰ ਕੀ ਹੋ ਗਿਆ। ਵਜ਼ੀਰ ਤੱਕ ਪਹੁੰਚੀ, ਵਜ਼ੀਰ ਆਇਆ, ਆ ਕੇ ਕਹਿੰਦਾ, ਸਰਕਾਰ ਆਪ ਨੂੰ ਐਸਾ ਨਹੀਂ ਚਾਹੀਏ, ਬੋਲੋ ਮਤ। ਵਜ਼ੀਰ ਨੂੰ ਕਹਿਣਾ, ਉੱਪਰ ਰਾਜਾ ਬੈਠਾ ਹੈ, ਕੀ ਬਾਤ ਸੁਣ ਲਏਗਾ ਤੁਝੇ, ਮੁਝੇ ਦੋਨੋਂ ਕੋ ਸਜ਼ਾ ਦੇਗਾ। ਆਪਣੇ ਆਪ ਨੂੰ ਭੁੱਲ ਗਿਆ, ਸਮਝਿਆ ਰਾਜਾ ਕੋ ਉੱਪਰ ਬੈਠਾ ਹੈ। ਇੰਨੀ ਅਕਲਮਾਰੀ ਨਹੀਂ ਉਸਦੀ। ਅਖੀਰ ਵਜ਼ੀਰ ਨੇ ਸੋਚਿਆ, ਨਸ਼ੇ ਦੇ ਅਧੀਨ ਹੈ, ਇਹਦੀ ਅਕਲ ਟਿਕਾਣੇ ਨਹੀਂ, ਇਹੋ ਜਿਹੇ ਪੁਰਸ਼ ਨੂੰ ਸਮਝਾਉਣਾ ਫਜ਼ੂਲ ਹੋਇਆ ਕਰਦਾ ਹੈ, ਇਹੋ ਜਿਹੇ ਪੁਰਸ਼ ਤਾਂ ਪਰੇ ਹੀ ਰਹੇ ਚੰਗਾ ਹੈ। ਜੇ ਉਸਨੂੰ ਕੋਈ ਸਮਝਾਉਣ ਦੀ ਕੋਸ਼ਿਸ਼ ਕਰੇਗਾ, ਉਹਨੂੰ ਨੁਕਸਾਨ ਪਹੁੰਚੇਗਾ, ਇਹ ਕਹਿਦਾ ਹੈ। ਇਸ ਵਾਸਤੇ ਵਜ਼ੀਰ ਨੇ ਸਭ ਨੂੰ ਕਹਿ ਦਿੱਤਾ ਵੀ ਜਿਵੇਂ ਫਿਰਦਾ ਫਿਰਨ ਦਿਓ, ਇਸ ਨੂੰ ਕੁਛ ਨਾ ਕਹੋ। ਜਦੋਂ ਇਸਦਾ ਨਸ਼ਾ ਉਤਰੇਗਾ, ਇਸਨੂੰ ਆਪਣੇ ਆਪ ਹੀ ਪਸ਼ਚਾਤਾਪ ਕਰਨਾ ਪਏਗਾ। ਫਿਰ ਇਸੀ ਤਰ੍ਹਾਂ ਹੋਇਆ। ਕੁਝ ਦੇਰ ਵਿੱਚੋਂ ਜਦੋਂ ਨਸ਼ੇ ਦੀ ਕਮੀ ਹੋਈ, ਹੌਲੀ 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 ਨਸ਼ਾ ਉਤਰਿਆ, ਬੜਾ ਸ਼ਰਮ ਆਈ ਉਸਨੂੰ, ਛੱਟੀ ਵਰਦੀ ਉਤਾਰ ਕੇ ਬੰਦੂਕ ਸਿੱਟ ਕੇ ਆਪਣੇ ਮਾਂ ਵਿੱਚ ਜਾ ਕੇ ਆਪਣੇ ਬਿਸਤਰੇ ਉੱਪਰ ਆਰਾਮ ਕਰ। ਦੂਸਰੇ ਦਿਨ ਵਜ਼ੀਰ ਆਇਆ, ਆ ਕੇ ਕਹਿਣਗੇ, ਸਰਕਾਰ ਆਪ ਨੂੰ ਐਸਾ ਨਹੀਂ ਕਰਨਾ ਚਾਹੀਏ, ਇਹ ਅੱਛੀ ਬਾਤ ਨਹੀਂ। ਕਹਿਣ ਲੱਗੇ, ਬਈ ਮੈਂ ਜ਼ਿਆਦਾ ਨਸ਼ਾ ਪੀ ਲਿਆ ਸੀ, ਮੇਰੀ ਅਕਲ ਟਿਕਾਣੇ ਨਹੀਂ ਰਹੀ, ਸੋ ਇਸ ਕਰਕੇ ਅੱਗੇ ਵਾਸਤੇ ਮੈਂ ਖਿਆਲ ਰੱਖਾਂਗਾ, ਘੱਟ ਪੀਆ ਕਰਾਂਗਾ। ਇਹ ਨਸ਼ਾ ਜਿਹੜਾ ਹੈ ਬੁੱਧ ਨੂੰ ਮਾਰ ਦਿੰਦਾ, ਅਕਲ ਟਿਕਾਣੇ ਨਹੀਂ ਰਹਿਣ ਦਿੰਦਾ। ਉਹ ਰਾਜਾ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਸੰਤਰੀ ਮੰਨਣ ਲੱਗ ਪਿਆ, ਸੰਤਰੀ ਵਾਂਗੂ ਹੀ ਸੰਤਰੀਆਂ ਦਾ ਕੰਮ ਹੁੰਦਾ, ਪਹਿਰੇ ਦੇਣੇ, ਉਸੀ ਤਰ੍ਹਾਂ ਹੀ ਦੂਸਰਿਆਂ ਨੂੰ ਰੋਕਦਾ ਹੈ। ਸਾਰੇ ਇਸੀ ਤਰ੍ਹਾਂ ਇਸਨੂੰ ਵੀ ਅਗਿਆਨ ਦਾ ਨਸ਼ਾ ਇਹੋ ਜਿਹਾ ਚੜਿਆ ਹੋਇਆ ਹੈ, ਆਪਣੇ ਆਪ ਨੂੰ ਜੋ ਇਸਦਾ ਆਪਣਾ ਅਸਲੀ ਸਰੂਪ ਹੈ। ਹਾਲਾਂਕਿ ਅਸੀਂ ਸਾਰੇ ਹੀ ਆਤਮ ਸ਼ਹਿਜ਼ਾਦੇ ਹਾਂ, ਆਤਮ ਪੁੱਤਰ ਹਾਂ, ਪਰਮਾਤਮਾ ਦੇ ਪੁੱਤਰ ਹਾਂ, ਉਸ ਸਰੂਪ ਨੂੰ ਭੁੱਲ ਕੇ ਜਿਸਮ ਜਿਹੜਾ ਹੈ ਇੱਕ ਕਿਸਮ ਦਾ ਗਲਾਫ ਹੈ, ਯਾਨੀ ਇੱਕ ਕਿਸਮ ਦਾ ਸਾਨੂੰ ਘੋੜਾ ਮਿਲਿਆ ਹੋਇਆ ਕਹਿ ਲਓ, ਇਸ 'ਤੇ ਸਵਾਰ ਹੋ ਕੇ ਅਸੀਂ ਜੀਵਨ ਯਾਤਰਾ ਕਰਨੀ ਹੈ। ਸੋ ਉਸਨੂੰ ਭੁੱਲ ਕੇ ਅਸੀਂ ਸਿਰਫ ਆਪਣੇ ਆਪ ਨੂੰ ਸਰੀਰ ਤੱਕ ਹੀ ਮਹਿਦੂਦ ਰੱਖ ਲਿਆ ਹੈ। ਇਸੀ ਨੂੰ ਅਗਿਆਨ ਕਹਿੰਦੇ ਨੇ। ਇਸ ਅਗਿਆਨ ਦੇ ਨਸ਼ੇ ਦੇ ਵਿੱਚ ਆ ਕੇ ਇਹ ਆਪਣੇ ਆਪ ਨੂੰ ਦੇਹ ਮੰਨਦਾ ਹੋਇਆ ਅਤੇ ਵਾਰ ਵਾਰ ਜਿੰਦਾ ਮਰਦਾ ਦੁੱਖ ਤਕਲੀਫਾਂ ਉਠਾਉਂਦਾ ਹੈ। ਜਿਹੜਾ ਆਤਮ ਸਰੂਪ ਹੈ ਉਹ ਇੱਕ ਰਸ ਹੈ, ਉਹਦੇ ਨੇੜੇ ਕੋਈ ਦੁੱਖ ਬਿਮਾਰੀ ਨਹੀਂ ਹੈ। ਜਦੋਂ ਹੌਲੀ ਹੌਲੀ ਸਤਸੰਗ ਕਰਨਾ ਸ਼ੁਰੂ ਕਰਦਾ ਹੈ, ਜ਼ਿੰਦਗੀ ਦਾ ਰੋਹ ਬਦਲਦਾ ਹੈ, ਹੌਲੀ ਹੌਲੀ ਸੇਵਾ ਭਜਨ ਕਰਦਾ ਹੈ, ਇਹ ਬੁੱਧ ਸ਼ੁੱਧ ਹੁੰਦੀ ਹੈ। ਇਸ ਨੂੰ ਸਤਪੁਰਸ਼ਾਂ ਦੀ ਸੰਗਤ ਦੁਆਰਾ ਆਪਣੇ ਆਪ ਦੀ ਸੋਝੀ ਪੈਂਦੀ ਹੈ, ਫਿਰ ਪਹਿਚਾਣਦਾ ਆਪਣੇ ਆਪ ਨੂੰ, ਫਿਰ ਇਸ ਤੋਂ ਉੱਚਾ ਹੋ ਕੇ ਅਤੇ ਇਹ ਪਹਿਲੀ ਗਈ ਪਸ਼ਚਾਤਾਪ ਕਰਦਾ ਹੈ, ਅੱਗੇ ਵਾਸਤੇ ਆਪਣੀ ਜ਼ਿੰਦਗੀ ਨੂੰ ਅਪਰੂਵ ਹੀ ਜੀਵਾਤਮ ਪਰਮਾਤਮਾ ਨਾਲ ਲੜਾ ਕੇ ਸੁੱਖੀ ਜ਼ਿੰਦਗੀ ਬਤੀਤ ਕਰਦਾ, ਅੱਗੇ ਵਾਸਤੇ ਜਨਮਣ ਦੇ ਬੰਧਨ ਕੱਟ ਲੈਂਦਾ ਹੈ। ਇਉਂ ਕਰਕੇ ਇੱਥੇ ਗੁਰੂ ਜੀ ਦੱਸਦੇ ਨੇ, ਵਾਹਿ ਜੀ ਤੂੰ ਕੀ ਹੈ, ਜੋ ਜੋ ਦਿਸ਼ੇ ਸੋ ਸੋ ਰੋਗੀ, ਸਰੀਰ ਸਾਰੇ ਰੋਗੀ ਹਨ, ਪਰ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸਤਿਗੁਰੂ ਆਤਮਾ ਹੈ, ਆਤਮਾ ਦੇ ਵਿੱਚ ਕੋਈ ਰੋਗ ਨਹੀਂ, ਉਹ ਅਰੋਗ ਵਸਤੂ ਹੈ। ਜੋ ਜੋ ਦਿਸ਼ੇ ਜੀ ਸੋ ਸੋ ਰੋਗੀ, ਸੋ ਸੋ
ਉਸਦੇ ਘਰ ਵਾਲੀ ਕਹਿੰਦੀ ਮੈਂ ਯਤਨ ਕਰ ਦਿੰਦੀ ਹਾਂ, ਫਿਕਰ ਨਾ ਕਰ।
ਨੇ ਉਸਦੇ ਗੱਲ ਨੂੰ ਰੱਸੀ ਬੰਨ ਦਿੱਤੀ। ਕਹਿਣ ਲੱਗੀ ਜੇ ਤੈਨੂੰ ਪਤਾ ਲੱਗੇ ਇਸ ਗੱਲ ਦਾ ਖਿਆਲ ਆਵੇ ਮੈਂ ਗੁਆਚ ਗਿਆ ਗੱਲ ਨੂੰ ਹੱਥ ਲਗਾ ਕੇ ਵੇਖ ਲਈ ਜੇ ਤਾਂ ਰੱਸੀ ਹੋਈ ਤਾਂ ਨਹੀਂ ਤੂੰ ਗੁਆਚਿਆ ਫਿਕਰ ਨਾ ਕਰੀ ਤਾਂ ਜੇ ਰੱਸੀ ਨਾ ਹੋਈ ਤਾਂ ਆਪਣੇ ਆਪ ਢੂੰਡਣ ਦੀ ਕੋਸ਼ਿਸ਼ ਕਰ ਸਕਦਾ। ਸੋਇਓ ਕਰਕੇ ਆ ਗਿਆ ਮੇਲੇ ਵਿੱਚ ਸਾਰਾ ਦਿਨ ਲੋਕੀ ਫਿਰਦੇ ਰਹੇ ਕੀ ਹੁੰਦੇ ਹੁੰਦਾ ਮੇਲੇ ਨੀ ਧੂੜ ਧੁੱਪ ਥੱਕੇ ਹੋਰ ਤਾਂ ਕੁਛ ਨਹੀਂ ਹੁੰਦਾ ਸਾਰਾ ਦਿਨ ਧੂੜ ਧੁੱਪ ਥੱਕੇ ਖਾਂਦਾ ਫਿਰਦਾ ਰਿਹਾ। ਰਾਤ ਦੇ ਵੇਲੇ ਉੱਥੇ ਮਸੀਤ ਸੀ ਉੱਥੇ ਸਾਰੇ ਲੋਕ ਇਕੱਠੇ ਹੋ ਕੇ ਪੈ ਗਏ ਉਹ ਵੀ ਆ ਗਿਆ। ਇੱਕ ਮਸਕਰਾ ਬੰਦਾ ਸੀ ਉਹ ਉਸਦੇ ਪਾਸ ਜੁੱਪਿਆ ਪੁੱਛਣ ਲੱਗਾ ਆਹ ਗੱਲ ਨੂੰ ਰੱਸੀ ਬੱਧੀ ਹੈ ਕੀ ਗੱਲ ਹੈ। ਉਹਨੇ ਸਾਰੀ ਗੱਲ ਦੱਸ ਦਿੱਤੀ ਕਹਿਣ ਲੱਗਾ ਮੈਂ ਕਦੇ ਮੇਲੇ ਨਹੀਂ ਆਇਆ ਪਹਿਲਾ ਦਿਨ ਅੱਜ ਮੈਂ ਮੇਲੇ ਵਿੱਚ ਆਇਆ ਹਾਂ ਇਹੋ ਜਿਹਾ ਕੱਠ ਵੱਠ ਮੈਂ ਕਦੇ ਨਹੀਂ ਸੀ ਵੇਖਿਆ। ਮੈਂ ਮੇਲੇ ਆਉਣ ਵੇਲੇ ਆਪਣੇ ਘਰਵਾਲੀ ਨੂੰ ਕਿਹਾ ਮੈਂ ਜਾਣਾ ਇਕੱਠ ਵਿੱਚ ਮੇਰਾ ਕੋਈ ਯਤਨ ਕਰਦੇ ਕਿਤੇ ਗੁਆਚ ਨਾ ਜਾ ਮੈਂ ਉੱਥੇ ਇਕੱਠ ਬਹੁਤਾ ਹੁੰਦਾ। ਉਸਨੇ ਮੇਰੇ ਗੱਲ ਨਾਲ ਰੱਸੀ ਬੰਨਤੀ ਅਤੇ ਕਿਹਾ ਗੱਲ ਨੂੰ ਹੱਥ ਲਾ ਕੇ ਵੇਖ ਲਿਆ ਕਰੀ ਜੇ ਤਾਂ ਰੱਸੀ ਹੋਈ ਤਾਂ ਤੂੰ ਨਹੀਂ ਗੁਆਚਿਆ ਜੇ ਰੱਸੀ ਨਾ ਹੋਈ ਤਾਂ ਤੂੰ ਗੁਆਚ ਗਿਆ ਆਪਣੇ ਆਪ ਨੂੰ ਫਿਰ ਢੂੰਡਣ ਦੀ ਕੋਸ਼ਿਸ਼ ਕਰ ਸਕੀ। ਕਿਉਂ ਇਹ ਬੜੇ ਭੋਲੇ ਪਾਲੇ ਹੁੰਦੇ ਨੇ। ਕਬੀਰ ਜੀ ਤਦੇ ਕਹਿੰਦੇ ਨੇ ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ ਬਲਿਹਾਰੀ ਇਸ ਜਾਤ ਕੀ ਜੀ ਜਪਿਓ ਸਿਰਜਣ ਹਾਰ। ਕਬੀਰ ਜੀ ਲਾਏ ਸਨ ਕਹਿੰਦੇ ਸਾਡੀ ਜਾਤ ਨੂੰ ਸਾਰੇ ਲੋਕ ਵਸਦੇ ਹਨ ਪਰ ਬਲਿਹਾਰੀ ਇਸ ਜਾਤ ਦੇ ਜਿਹਦੇ ਵਿੱਚ ਆ ਕੇ ਮੈਂ ਪ੍ਰਭੂ ਦੀ ਬੰਦਗੀ ਕੀਤੀ ਆਪ ਤੇ ਲੱਖਾਂ ਕਰੋੜਾਂ ਦਾ ਉਧਾਰ ਕੀਤਾ। ਇਉਂ ਕਰਕੇ ਹੈ ਮਸਕਰੀ ਨੂੰ ਕੋਈ ਗੱਲ ਮਸਾਂ ਲੱਭਦੀ ਹੈ ਮਸਕਰੀ ਦੀ ਉਹਨੂੰ ਗੱਲ ਲੱਭ ਗਈ ਇਸ ਨੂੰ ਮਸਕਰੀ ਕਰਨੀ ਚਾਹੀਦੀ। ਉਸਨੇ ਰਾਤ ਦੇ ਵੇਲੇ ਜਦੋਂ ਸੌਂ ਗਿਆ ਉਸਦੇ ਗੱਲ ਨੂੰ ਰੱਸੀ ਖੋਲ੍ਹ ਕੇ ਕਿਸੇ ਹੋਰ ਦੇ ਗੱਲ ਨਾਲ ਬੰਨ ਦਿੱਤੀ। ਸੋ ਜਦੋਂ ਸਵੇਰੇ ਉੱਠਿਆ ਉੱਠਣ ਸਾਰੇ ਮੈਂ ਗੱਲ ਨੂੰ ਹੱਥ ਮਾਰਿਆ ਰੱਸੀ ਹੈ ਨਹੀਂ ਇੱਧਰ ਉੱਧਰ ਵੇਖਦਾ ਮੈਂ ਤਾਂ ਗੁਆਚ ਗਿਆ ਇੱਧਰ ਉੱਧਰ ਵੇਖਦੇ ਜਿਹਦੇ ਗੱਲ ਨੂੰ ਰੱਸੀ ਬੰਨੀ ਸੀ ਉਹਨੂੰ ਜਾ ਚੁੰਮੜਿਆ ਉਹਨੂੰ ਜਾ ਕੇ ਕਹਿੰਦਾ ਮੈਂ ਤਾਂ ਤੂੰ ਹਾਂ ਮੈਂ ਤਾਂ ਤੂੰ ਹਾਂ। ਬੜਾ ਅਜੀਬ ਮਾਜਰਾ ਹੋਇਆ ਇਸੀ ਤਰ੍ਹਾਂ ਜਿਵੇਂ ਉਹ ਆਪਣੇ ਆਪ ਨੂੰ ਉਹ ਮੰਨਣ ਲੱਗ ਪਿਆ ਸੀ ਇਸੀ ਤਰ੍ਹਾਂ ਅਗਿਆਨ ਰੂਪੀ ਮਸਕਰੇ ਨੇ ਇਸ ਜੀਵਾਤਮਾ ਦੀ ਹੋਂ ਹਟਾ ਕੇ ਉਹਦੇ ਨਾਲੋਂ ਦੇਹ ਨਾਲ ਲਾ ਦਿੱਤੀ ਇਹ ਆਪਣੇ ਆਪ ਨੂੰ ਸਾਡੇ ਤਿੰਨਾਂ ਦਾ ਦੇਹ ਮਾਤਰ ਮੰਨਣ ਲੱਗ ਪਿਆ ਜੋ ਜਨਮ ਆਉਣ ਦਾ ਕਾਰਨ ਹਰੇਕ ਦੁੱਖਾਂ ਤਕਲੀਫਾਂ ਰੋਗਾਂ ਦਾ ਕਾਰਨ ਹੈ ਉਹ ਬਣ ਗਿਆ ਹੈ। ਕਿਉਂ ਸਿਰਫ ਇਸਦੀ ਹਾਂ ਅਗਿਆਨ ਨੇ ਇਸ ਇੱਧਰ ਲਗਾ ਦਿੱਤੀ ਹੋਈ ਹੈ। ਸੋ ਗੁਰੂ ਜੀ ਕਹਿੰਦੇ ਨੇ ਵੈਦ ਜੀ ਸਭ ਤੋਂ ਪਹਿਲਾ ਰੋਗ ਤਾਂ ਤੈਨੂੰ ਹਮੇ ਦਾ ਹੈ ਕੋਹੜ ਦਾ ਰੋਗ ਹੈ। ਕੋਹੜ ਦਾ ਰੋਗ ਜੇ ਕਿਸੇ ਨੂੰ ਕਿਤਨਾ ਦੁਖਦਾਈ ਹੁੰਦਾ ਸਰੀਰ ਦਾ ਕੁਸ਼ਟ ਸਰੀਰ ਦਾ ਕੋਹੜ ਕਿਤਨਾ ਦੁਖਦਾਈ ਹੈ ਮਨ ਦਾ ਕੁਸ਼ਟ ਤਾਂ ਬਹੁਤਾ ਹੀ ਦੁਖਦਾਈ ਹੈ। ਮਨ ਦਾ ਕੋਹੜ ਹੈ ਹਉਮੈ ਹਉਮੈ ਦੀਰਘ ਰੋਗ ਹੈ ਦੀਰਘ ਨਾ ਵੱਡੇ ਰੋਗ ਦਾ ਕੋਹੜ ਦਾ ਹੈ। ਕਹਿਣ ਲੱਗੇ ਤੈਨੂੰ ਇਹ ਵੱਡਾ ਰੋਗ ਸਭ ਤੇ ਲੱਗਿਆ ਹੋਇਆ ਇਸਦੇ ਕੌੜੇ ਫਲ ਕੀ ਹੁੰਦੇ ਨੇ ਜਿਤਨੇ ਦੁੱਖ ਹਨ ਇਸਦੇ ਅਨਗਰੇ ਹਟ ਜਾਏ ਸਾਰੇ ਰੋਗ ਇੱਕ ਲੱਖ ਹੀ ਹਟ ਜਾਣਗੇ ਤਦੇ ਹੀ ਗੁਰੂ ਜੀ ਅਸਾ ਰਾਗ ਵਿੱਚ ਇਹਦੇ ਹਮੇ ਦੇ ਕੌੜੇ ਫਲ ਇਉਂ ਦੱਸ ਰਹੇ ਹਨ। ਜੰਮਦਾ ਤੇ ਮਰਦਾ ਹੈ ਗੁਣ ਲੈਂਦਾ ਵਸਿਆ Thank you. ਹਰ ਰਾਗ ਵਿੱਚ ਹੀ ਹੁਣ ਦਸ ਦਿਨ ਧਿਆਨ ਦੇ ਕੇ ਸੁਣਨ ਕਰਾਂ। ਹੁਣ ਵਿੱਚ ਆਇਆ, ਹੁਣ ਵਿੱਚ ਗਿਆ, ਹੁਣ ਵਿੱਚ ਮੂਆ, ਹੁਣ ਵਿੱਚ ਦਿੱਤਾ, ਹੁਣ ਵਿੱਚ ਲਿਆ, ਹੁਣ ਵਿੱਚ ਖੱਟਿਆ, ਹੁਣ ਵਿੱਚ ਗਿਆ, ਹੁਣ ਵਿੱਚ ਜੰਮਿਆ, ਹੁਣ ਵਿੱਚ ਮੂਆ, ਹੁਣ ਵਿੱਚ ਦਿੱਤਾ, ਹੁਣ ਵਿੱਚ ਲਿਆ, ਹੁਣ ਵਿੱਚ ਸੱਚਿਆਰ ਤੁਰਿਆ, ਹੁਣ ਵਿੱਚ ਪਾਪ ਪੁੰਨ ਵਿਚਾਰ, ਹੁਣ ਵਿੱਚ ਨਰਕ ਸੁਰਗ ਅਵਤਾਰ, ਹੁਣ ਵਿੱਚ ਹੱਸੈ, ਹੁਣ ਵਿੱਚ ਰੋਵੈ, ਹੁਣ ਵਿੱਚ ਭਰੀਏ, ਹੁਣ ਵਿੱਚ ਖੋਵੈ, ਹੁਣ ਵਿੱਚ ਜਾਤੀ ਜਿਨਸੀ ਖੋਵੈ, ਹੁਣ ਵਿੱਚ ਮੂਰਖ, ਹੁਣ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੁਣ ਵਿੱਚ ਮਾਇਆ, ਹੁਣ ਵਿੱਚ ਛਾਇਆ, ਹੁਣ ਮੈਂ ਕਰ ਕਰ ਜੰਤੂ ਪਾਇਆ, ਹੁਣ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵੀ ਹੋਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖਿਆ ਲੇਖ ਜਿਹਾ ਵੇਖੈ ਪਿਆ ਵੇ, ਹੁਣ ਮੈਂ ਇਹਾ ਜਾਤ, ਹੁਣ ਮੈਂ ਕਰਮ ਕਮਾਇਆ, ਹੁਣ ਮੈਂ ਇਹੀ ਬੰਧਨਾ ਫਿਰ ਫਿਰ ਜੋ ਨਹੀਂ ਪਾਇਆ, ਹੁਣ ਮੈਂ ਕਿੱਥੋਂ ਉਪਜੇ ਕਿਸਨੇ ਜਾਏ, ਹੁਣ ਮੈਂ ਇਹੋ ਹੁਕਮ ਹੈ ਪਾਇਆ ਕਿਰਤ ਫਿਰਾਇਆ, ਹੁਣ ਮੈਂ ਦੀਰਘ ਰੋਗ ਆ, ਦਾਰੂ ਦੀ ਕਿਸ਼ਮਾ ਹੈ, ਕਿਰਪਾ ਕਰੇ ਜੇ ਆਪਣੀ ਤਾਂ ਗੁਰੂ ਕਾ ਸ਼ਬਦ ਕਮਾ ਹੈ, ਕਹੇ ਨਾਮ ਸੁਣੋ ਜਨੋ ਇੱਕ ਸੰਜਮ, ਹੋਮੇ ਦੇ ਕੌੜੇ ਫਲ ਦੇ ਧਾਰ ਕੇ ਆਦਮੀ ਨੂੰ ਆਦ ਵਿਆਦ ਪਾਨ ਦਾ ਸ਼ਿਕਾਰ ਹੋਣਾ ਪੈਂਦਾ ਹੈ, ਆਸਾ ਤ੍ਰਿਸ਼ਨਾ ਚਿੰਤਾ ਇਸ ਨੂੰ ਵੱਡ ਵੱਡ ਖਾਈ ਜਾਂਦੀਆਂ, ਕਾਮ ਕ੍ਰੋਧ ਮਹੰਕਾਰ ਸੁਣ ਬੜੇ ਸਤਾਉਂਦੇ ਹਨ, ਸ਼ਬਦ ਸਪਰਸ਼ ਨੂੰ ਗਸ ਗੰਦੇ ਨੂੰ ਦੁਖੀ ਕਰਦੇ ਹਨ, ਵਿਦਿਆ ਸੁਣਤਾ ਰਾਗ ਦਸ ਪਿਨਵੇਸ਼ ਪੰਜ ਕਲੇਸ਼ ਇਸ ਦੇ ਵਾਸਤੇ ਦੁਖਦਾਈ ਹੁੰਦੇ ਹਨ, ਹੋਰ ਕਿਤਨੇ ਰੋਗ ਦੱਸੇ ਜਾਣ, ਇਹ ਸਿਰਫ ਹਮੇ ਦੀ ਮਿਹਰਬਾਨੀ ਹੈ। ਗੁਰੂ ਜੀ ਕਹਿਣਗੇ ਵੈਦ ਜੀ ਤੈਨੂੰ ਸਭ ਤੋਂ ਪਹਿਲਾ ਰੋਗ ਹਮੇ ਦਾ, ਆਪਣੇ ਅਸਲੀ ਆਤਮ ਸਰੂਪ ਨੂੰ ਭੁੱਲ ਕੇ ਆਪਣੇ ਆਪ ਨੂੰ ਦੇਹ ਮੰਨਦਾ ਹੈ, ਇਸ ਕਰਕੇ ਇਹਦੇ ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੁੰਦਾ ਹੈ। ਹਾਂ, ਇਸਦਾ ਇਲਾਜ ਜੇਕਰ ਤੂੰ ਕਹੇ ਉਹ ਵੀ ਦੱਸਦੇ ਹਾਂ। ਉਹ ਸ਼ਰਧਾ ਦੇ ਘਰ ਵਿੱਚ ਜਾ ਕੇ ਵੈਦ ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ ਇਹਦਾ ਇਲਾਜ ਵੀ ਦੱਸੋ। ਗੁਰੂ ਜੀ ਨੇ ਹਉਮੈ ਦਾ ਇਲਾਜ ਇਹੀ ਦੱਸਿਆ, ਹਉਮੈ ਦਾ ਇਲਾਜ ਗੁਰਸ਼ਬਦ ਗੁਰਮੰਤਰ ਨਾਮ ਅਭਿਆਸ ਦੀ ਕਮਾਈ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ ਇਉਂ ਦੱਸਦੇ ਹਨ, ਵਾਹਿਗੁਰੂ। ਸਿਖਲਾਈ ਕਰਨੀ। ਗੁਰੂ ਜੀ ਨੇ ਹੁਣ ਦਾ ਤਿਆਗ ਨਾਮ ਨਾਲ ਲਿਵ ਖਾਣਾ ਮੰਨਣਾ, ਮਿੱਠਾ ਮੰਨਣਾ, ਤਿੰਨ ਗੱਲਾਂ ਸਾਨੂੰ ਦੱਸੀਆਂ ਕਲਿਆਣ ਵਾਸਤੇ। ਸਿਉਂ ਕਰਕੇ ਗੁਰੂ ਜੀ ਨੇ ਉਸ ਮੌਕੇ ਵੈਦ ਨੂੰ ਹੋਣ ਦਾ ਇਲਾਜ ਦੱਸਿਆ ਔਰ ਨਾਮ ਅਭਿਆਸ ਕਰਨ ਦੀ ਯੁਕਤੀ ਤਰੀਕਾ ਢੰਗ ਦੱਸਿਆ। ਫਿਰ ਗੁਰੂ ਜੀ ਨੇ ਦੱਸਿਆ, ਇਹੀ ਨਹੀਂ ਵੈਦ ਜੀ, ਤੇਰੇ ਮਨ ਨੂੰ TB ਦਾ ਰੋਗ ਵੀ ਹੈ, ਤਪਦਿਕ ਦਾ ਰੋਗ, ਇੰਨਾ ਦੁਖਦਾਈ ਰੋਗ ਹੈ, ਅੰਦਰ ਹੀ ਅੰਦਰ ਵਿੱਚ ਕੇ ਤਪਦਿਕ ਵਾਲਾ ਬੁਰੀ ਤਰ੍ਹਾਂ ਬੜੀ ਦੇਰ ਵਿੱਚ ਮਰ ਜਾਂਦਾ। ਇਹ ਤਪਦਿਕ ਦਾ ਰੋਗ ਕੀ ਹੈ? ਤੇਰੇ ਚਿੱਤ ਵਿੱਚ ਦੂਸਰੇ ਦੇ ਗੁਣ, ਦੂਸਰੇ ਦੀਆਂ ਵਡਿਆਈਆਂ, ਦੂਸਰੇ ਦਾ ਐਸ਼ਵਰਜ ਦੇਖ ਕੇ ਜੋ ਜਲਣਾ ਹੈ, ਹਸਦ ਕਰਨਾ ਹੈ, ਸੜੇਵਾ ਕਰਨਾ ਹੈ, ਈਰਖਾ ਕਰਨੀ ਹੈ, ਇਸਨੂੰ ਮਨ ਦੀ TB ਦੱਸਿਆ ਹੈ। ਸੋ ਇਹਦਾ ਇਲਾਜ ਗੁਰੂ ਜੀ ਨੇ ਸਾਰੇ ਰੋਗਾਂ ਦਾ ਇੱਕੋ ਇਲਾਜ ਦੱਸੇ ਨਾ, ਅਨੁਪਾਨ ਬਦਲੀ ਜਾਂਦੇ ਹਨ। ਹਕੀਮਾਂ ਦੇ ਵਿੱਚ ਕਈ ਅੱਛੇ ਅੱਛੇ ਹਕੀਮ ਪਹਿਲੇ ਦੇਖਣ 'ਚ ਆਏ ਹਨ, ਦਵਾਈ ਉਹਨਾਂ ਪਾਸ ਇੱਕੋ ਇੱਕੋ ਦਵਾਈ ਦੇਣੀ ਸਭ ਨੂੰ, ਲੇਕਿਨ ਅਨੁਪਾਨ ਬਦਲੀ ਜਾਣੇ, ਇਹਨੂੰ ਇਉਂ ਖਾ, ਇਹ ਚੀਜ਼ ਨਾਲ ਖਾਣੀ ਹੈ, ਇਹਦੇ ਨਾਲ ਖਾਣੀ ਹੈ, ਅੱਡ ਅੱਡ ਰੋਗਾਂ ਵਾਸਤੇ ਅਨੁਪਾਨ ਬਦਲੀ ਜਾਣਾ, ਉਹੀ ਦਵਾਈ ਕੰਮ ਕਰਦੀ। ਇਸੇ ਤਰ੍ਹਾਂ ਗੁਰੂ ਜੀ ਨੇ ਸਾਰੇ ਰੋਗਾਂ ਦਾ ਇਲਾਜ ਕੇਵਲ ਨਾਮ ਹੀ ਵਾਹਿਗੁਰੂ ਜੀ ਦੱਸਿਆ। ਤੇਰੇ ਸਾਰਿਆਂ ਦੁੱਖਾਂ ਦਾ ਕਰਨੀ, ਹਸਦ ਕਰਨਾ, ਇਹ ਬਿਮਾਰੀ ਵੀ ਹੈ। ਇਹਦਾ ਇਲਾਜ ਉਹੀ ਨਾਮ ਸਿਮਰਨ ਦਾ ਅਭਿਆਸ ਅਤੇ ਬਾਕੀ ਸਭ ਦੇ ਵਿੱਚ ਇੱਕੋ ਪਰਮੇਸ਼ੁਰ ਦੇਖਣਾ, ਸਭ ਦੇ ਵਿੱਚ ਸਭ ਮੈਂ ਜੋਤ ਜੋਤ ਹੈ ਸੋਏ, ਏਕ ਪਿਤਾ ਏਕ ਸਕੇ ਹਮ ਬਾਰਕ, ਐਸਾ ਦੇਖਣਾ। ਜਦੋਂ ਇਉਂ ਨਾਮ ਅਭਿਆਸ ਕਰਦਾ, ਇਸ ਅਨੁਪਾਨ ਦੇ ਨਾਲ ਇਹਦੀ ਈਰਖਾ ਦੂਰ ਹੋ ਜਾਂਦੀ ਹੈ, ਸੜੇਵਾਂ ਹਸਦ ਦੂਰ ਹੋ ਜਾਂਦਾ। ਫਿਰ ਗੁਰੂ ਜੀ ਕਹਿਣ ਲੱਗੇ, ਤੇਰੇ ਮਨ ਨੂੰ ਟਾਈਫਾਈਡ ਦੀ ਬਿਮਾਰੀ ਵੀ ਹੈ, ਮਿਆਦੀ ਬੁਖਾਰ ਜਿਹਨੂੰ ਕਹਿੰਦੇ ਹਨ, ਉਹ ਤਿੰਨ ਵਾਈ ਪਿਤ ਕਫ ਤਿੰਨਾਂ ਦੇ ਕੋਪ ਕਰਕੇ ਹੋਇਆ ਕਰਦਾ। ਉਹ ਕੀ ਹੈ ਕਾਮ ਕ੍ਰੋਧ ਕਿ ਤੇਰੇ ਮਨ ਨੂੰ ਚਿੰਬੜੇ। ਇਹਨਾਂ ਦਾ ਇਲਾਜ ਵੀ ਨਾਮ ਅਭਿਆਸ ਦੀ ਕਮਾਈ ਹੈ। ਇਸ 'ਤੇ ਕਾਮ ਸਿਪਰਮ ਚਿਆ ਕਰੋ ਅਤੇ ਸ਼ਾਂਤੀ ਕਿਮਾ ਧੀਰ ਲੋਕ ਅਤੇ ਸੰਤੋਸ਼ ਇਹਨੂੰ ਧਾਰਨ ਕਰਦਾ ਹੋਇਆ ਨਾਮ ਅਭਿਆਸ ਦੀ ਕਮਾਈ ਕਰੇਗਾ ਤੇ ਇਹ ਰੋਗ ਤੇਰਾ ਹਟ ਜਾਏਗਾ। ਫਿਰ ਗੁਰੂ ਜੀ ਕਹਿਣ ਲੱਗੇ, ਵੈਦ ਜੀ ਤੇਰੇ ਮਨ ਨੂੰ ਬਮਨ ਦੀ ਬਿਮਾਰੀ ਵੀ ਹੈ। ਬਮਨ ਕਿਹਨੂੰ ਕਹਿੰਦੇ ਹਨ? ਜਿਹੜੀ ਚੀਜ਼ ਖਾਣੀ ਉਲਟ ਜਾਣੀ, ਭਜਣੀ ਨਾ, ਉਹਨੂੰ ਬਮਨ ਕਹਿੰਦੇ ਹਨ। ਤੇਰੇ ਮਨ ਨੂੰ ਬਮਨ ਦੀ ਬਿਮਾਰੀ ਵੀ ਹੈ। ਬਮਨ ਇਹ ਤਾਂ ਬਾਹਰਲਾ ਬਮਨ ਹੈ ਨਾ, ਜਿਹੜੀ ਚੀਜ਼ ਖਾਣੀ ਉਲਟ ਜਾਣੀ। ਗੁਰੂ ਜੀ ਇੱਥੇ ਮਾਨਸਿਕ ਰੋਗਾਂ ਨੂੰ ਦੱਸ ਰਹੇ ਹਨ। ਤੇਰੇ ਮਨ ਨੂੰ ਬਮਨ ਦੀ ਬਿਮਾਰੀ ਵੀ ਹੈ। ਉਹ ਕੀ? ਦੂਸਰੇ ਦੇ ਗੁਣ ਐਸ਼ੋ ਚ ਵਡਿਆਈਆਂ ਦੇਖ ਕੇ ਨਾ ਜਰ ਸਕਣਾ ਤੇ ਉਹਦੀ ਨਿੰਦਿਆ ਕਰਨੀ, ਇਹ ਬਮਨ ਦੀ ਬਿਮਾਰੀ ਹੈ। ਇਸਦਾ ਇਲਾਜ ਕੀ ਹੈ? ਸਭ ਦੇ ਵਿੱਚ ਪਰਮੇਸ਼ਰ ਦੇਖਣਾ, ਇਉਂ ਜਾਣਦਾ ਹੋਇਆ ਨਾਮ ਅਭਿਆਸ ਦੀ ਕਮਾਈ ਕਰਨੀ, ਇਹ ਬਮਨ ਹਟ ਜਾਏਗੀ। ਬਮਨ ਯਾਨੀ ਨਿੰਦਿਆ ਔਰ ਚੁਗਲੀ, ਇਹ ਦੋਵੇਂ ਭੈਣਾਂ ਨਾਲ ਸਵੀਤੀ। ਇਸ ਕਰਕੇ ਇੱਥੇ ਨਿੰਦਾ ਦਾ ਜ਼ਿਕਰ ਆਉਂਦਾ ਹੈ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੂੰਹ ਕਾਲੀ ਤਿੰਨ ਨਿੰਦਕਾ ਨਰਕੇ ਘੋਰ ਭਵਨ। ਨਿੰਦਾ ਭਲੀ ਕਿਸੇ ਦੀ ਨਾਹੀ, ਮਨਮੁਖ ਜਿਹੋ ਜਿਹਾ ਕਰਤੱਵ ਰੱਖਿਆ ਉਹਦਾ ਫਲ ਵੀ ਨਾਲ ਰੱਖਿਆ ਹੋਇਆ ਹੈ। ਨਿੰਦਾ ਦਾ ਫਲ ਦੱਸਿਆ ਕੋਲ ਨਰਕਾਂ ਵਿੱਚ ਪਛਣਾ। ਉਹ ਕਈ ਕਹਿੰਦੇ ਜੀ ਇੰਨਾ ਸ਼ਖਸ ਦਾ ਕਿਉਂ ਰੱਖੇ ਜੀ, ਹੋਰ ਨਰਕਾਂ ਵਿੱਚ ਨਿੰਦਕ ਪੁਰਸ਼ ਕਿਉਂ ਜਾਂਦਾ। ਸਤਸੰਗ ਇਹ ਪਤਾ ਇਹਦੇ ਇਸ ਤਰੀਕੇ ਸਿਰ ਇੱਥੇ ਇੱਥੇ ਵੀ ਕੌੜੇ ਨਤੀਜੇ ਨਿਕਲਦੇ ਹਨ। ਨਿੰਦਾ ਚੁਗਲੀ ਦੋਵੇਂ ਭੈਣਾਂ ਹਨ। ਇੱਕ ਧਿਆਨ ਦੇ ਕੇ ਸੁਣੋ ਜ਼ਰਾ, ਇੱਕ ਕੋਈ ਆਮ ਹੈ ਪਛਾਣ, ਉਹ ਇੱਕ ਨੌਕਰ ਰੱਖਣ ਲੱਗਾ। ਨੌਕਰ ਨੂੰ ਪੁੱਛਦਾ ਹੈ ਕਿਉਂ ਦੱਸ ਤੇਰੇ ਵਿੱਚ ਕੀ ਨੁਕਸਾਨ, ਬਈ ਪਹਿਲਾਂ ਦੱਸ ਲੈ ਫਿਰ ਨਾ ਕਹਿ। ਉਹ ਨੌਕਰ ਕਹਿਣ ਲੱਗਾ ਜੀ ਮੇਰੇ 'ਚ ਹੋਰ ਤਾਂ ਕੋਈ ਨੁਕਸ ਨਹੀਂ, ਪਰ ਮੈਂ ਕਿਤੇ ਕਿਤਾਈ ਚੁਗਲੀ ਕਰਦਾ ਹਾਂ, ਇਸਦੀ ਮੁਆਫ਼ੀ ਪਹਿਲਾਂ ਹੀ ਆਪ ਤੋਂ ਮੰਗ ਲੈਂਦਾ, ਰੋਜ਼ ਨਹੀਂ ਕਹਿੰਦਾ ਕਿਤੇ ਕਿਤਾਈ। ਹਾਂ ਕਹਿਣ ਲੱਗੇ ਹੋਰ ਤਾਂ ਮੇਰੇ 'ਚ ਕੋਈ ਨੁਕਸ ਨਹੀਂ। ਖੈਰ ਉਸਨੂੰ ਨੌਕਰ ਰੱਖ ਲਿਆ। ਕਹਿੰਦੇ ਇਹ ਕੀ ਗੱਲ ਹੈ, ਕਿਤੇ ਕਿਤਾਈ ਜੀ ਚੁਗਲੀ ਕਰਤੀ, ਕਿਸੇ ਦੀ ਕਿਆ ਵਰਤ ਹੈ, ਉਸਨੇ ਕੋਈ ਪਰਵਾਹ ਨਹੀਂ ਕੀਤੀ। ਇਸੀ ਤਰ੍ਹਾਂ ਸਮਾਂ ਆਇਆ, ਉਸਨੇ ਹੁਣ ਆਪਣਾ ਸੁਭਾਅ ਵਰਤਣਾ ਸ਼ੁਰੂ ਕੀਤਾ। ਕੰਮ ਬੜਾ ਚੰਗਾ ਕਰਦਾ ਸੀ, ਖਾਨ ਜੀ ਬੜੇ ਖੁਸ਼, ਬੀਬੀ ਜੀ ਵੀ ਬੜੇ ਖੁਸ਼ ਦੋਵੇਂ। ਹੁਣ ਉਸਨੇ ਬੀਬੀ ਜੀ ਨੇ ਇੱਕ ਦਿਨ ਆਪਣਾ ਬੁਰਾ ਜਿਹਾ ਮੂੰਹ ਕਰਕੇ ਕਿਹਾ, ਬੀਬੀ ਜੀ ਬੜੇ ਦੁੱਖ ਦੀ ਗੱਲ ਹੈ। ਉਹ ਕਹਿੰਦੇ ਕੀ ਗੱਲ ਹੈ ਭਾਈ, ਕਹਿਣ ਲੱਗਾ ਖਾਨ ਜੀ ਤਾਂ ਹੋਰ ਵਿਆਹ ਕਰਾਉਣ ਨੂੰ ਫਿਰਦੇ ਨੇ। ਇਹ ਗੱਲ ਸੁਣ ਕੇ ਉਸਨੂੰ ਬੜਾ ਦੁੱਖ ਹੋਇਆ, ਭਲਾ ਇਹ ਗੱਲ ਕੈਸੇ ਬਰਦਾਸ਼ਤ ਹੋ ਗਈ। ਕਹਿਣ ਲੱਗੀ ਕੋਈ ਉਪਾਅ, ਉਪਾਅ ਕਹਿਣ ਲੱਗਾ ਕਿ ਮੈਂ ਤਵੀਜ਼ ਕਰ ਦਿਆਂਗਾ, ਪਰ ਉਹ ਹੋਏਗਾ ਜਦੋਂ ਖਾਨ ਜੀ ਸੁੱਤੇ ਪੈਣ, ਉਹਦੀ ਦਾੜੀ ਤੋਂ ਕੰਢੀ ਕੋਲ ਇੱਕ ਵਾਲ ਵੱਢ ਲਈ, ਉਹ ਮੈਂ ਤਵੀਜ਼ ਵਿੱਚ ਪਾ ਕੇ ਤਵੀਜ਼ ਕਰ ਦਿਆਂਗਾ, ਫਿਰ ਖਾਨ ਜੀ ਤੇਰੇ ਹੁਕਮ ਵਿੱਚ ਚੱਲਣਗੇ। ਇਹ ਤਾਂ ਉੱਧਰ ਸਿਖਾ ਤਾ। ਉੱਧਰ ਖਾਨ ਜੀ ਨੂੰ ਕਹਿਣ ਲੱਗਾ, ਖਾਨ ਜੀ ਜ਼ਰਾ ਹੁਸ਼ਿਆਰ ਹੋ ਕੇ ਪਿਆ ਕਰੋ, ਬੀਬੀ ਜੀ ਦੇ ਦਾ ਦਿਮਾਗ ਖਰਾਬ ਹੋਇਆ, ਤੁਹਾਡੀ ਕੰਢੀ ਵੱਢਣ ਨੂੰ ਫਿਰਦੇ। ਉਹਨੂੰ ਇਹ ਸਿਖਾ ਤਾ। ਜੋ ਤਰਸਾ ਹੀ ਦਿਲਾਂ ਦੇ ਵਿੱਚ ਬੁਰੇ ਖਿਆਲ ਪੈਦੇ, ਇੱਕ ਦੂਜੇ ਦੀ ਬਾਬ ਘਿਰਣਾ ਪੈਦਾ ਹੋ ਗਈ। ਖੈਰ ਉਹ ਹੁਣ ਹੁਸ਼ਿਆਰ ਖਾਨ ਸੀ, ਬਹਾਦਰ ਕੌਮ ਸੀ, ਉਹ ਤਲਵਾਰ ਲੰਘੀ ਤਲਵਾਰ ਆਪਣੇ ਬਿਸਤਰੇ ਹੇਠ ਰੱਖਣੀ ਸ਼ੁਰੂ ਕਰ ਦਿੱਤੀ। ਉਸਨੇ ਜੇ ਕਿਤੇ ਇਹੋ ਜਿਹਾ ਮੌਕਾ ਆਇਆ ਤਾਂ ਮੈਂ ਕਿਹੜਾ ਘੱਟ ਹਾਂ। ਸੰਯੁਕਤ ਕਰਕੇ ਕਿਉਂ ਹੋਇਆ, ਉੱਧਰ ਬੀਬੀ ਜੀ ਨੂੰ ਕਹਾੜ ਪਈ ਹੋਈ ਹੈ, ਜਲਦੀ ਤਵੀਜ਼ ਬਣੇ ਅਤੇ ਖਾਨ ਜੀ ਮੇਰੇ ਹੁਕਮ ਵਿੱਚ ਚੱਲਣ ਸ਼ੁਰੂ ਕਰਨ। ਉਹ ਕੋਈ ਵਕਤ ਢੂੰਡ ਗਈ, ਇੱਕ ਦਿਨ ਖਾਨ ਜੀ ਸੁੱਤੇ ਪਏ ਨੂੰ ਕੁਰਾੜੇ ਮਾਰ ਰਹੇ ਨੀਂਦ ਦੇ ਵਿੱਚ, ਸੋਚੇ ਵੀ ਹੁਣ ਵਕਤ ਠੀਕ ਹੈ। ਤੇਜ਼ ਜਿਹਾ ਚਾਕੂ ਲੈ ਕੇ ਉਸਨੇ ਗੰਢੇ ਕੋਲੋਂ ਇੱਕ ਵਾਲ ਵੱਢਣਾ ਸ਼ੁਰੂ ਕੀਤਾ। ਖਾਨ ਨੂੰ ਪਹਿਲਾਂ ਹੀ ਦੱਸਿਆ ਸੀ ਵੀ ਹੁਸ਼ਿਆਰ ਹੋ ਕੇ ਪਿਆ, ਝੱਟ ਜਾਗ ਆ ਗਈ ਉਸਨੂੰ। ਬਸ ਕਿਹਾ ਵੀ ਠੀਕ ਹੈ ਨੌਕਰ ਦਾ ਕਿਹਾ। ਉਸਨੇ ਤਲਵਾਰ ਪਹਿਲੇ ਰੱਖੀ ਹੋਈ ਸੀ, 7 ਟੁਕੜੇ ਕਰ ਦਿੱਤੇ ਉਹ, ਅਤੇ ਜਦੋਂ ਗੱਲ ਹੋਈ ਦਿਨੇ ਰੌਲਾ ਪੈ ਗਿਆ, ਪਤਾ ਨਹੀਂ ਕੀ ਗੱਲ ਹੋਈ। ਖਾਨ ਨੇ ਆਪਣੀ ਬੀਵੀ ਜੀ ਕੱਟ ਕੇ ਟੁਕੜੇ ਬਣਾ ਦਿੱਤੇ, ਰਿਸ਼ਤੇਦਾਰ ਆ ਗਏ, ਆਪਸ ਵਿੱਚ ਹੀ ਬੜੀ ਲੜਾਈ ਹੋਈ, ਉਹ ਕਿਹੜਾ ਘੱਟ ਸਨ, ਉਹ ਵੀ ਜੋਸ਼ੀਲੀ ਕੌਮ ਸੀ, ਬੜੀ ਆਪਸ ਵਿੱਚ ਹੀ ਜੰਗਲ ਜਦਾਲ ਹੋਇਆ। ਅਸੀਂ ਪੁੱਛਣਗੇ ਗੱਲ ਕੀ ਸੀ, ਸਬੱਬ ਕੀ ਸੀ, ਸਬੱਬ ਕੋਈ ਨਹੀਂ ਦੱਸਦਾ। ਅਸੀਂ ਕੁਝ ਦਿਨਾਂ ਤੋਂ ਬਾਅਦ ਤੋਂ ਨੌਕਰ ਕਹਿਣ ਲੱਗਾ, ਸਬੱਬ ਮੈਂ ਦੱਸ ਦਿੰਦਾ। ਕਹਿ ਤੂੰ ਦੱਸ। ਕਹਿੰਦਾ ਖਾਨ ਜੀ ਦੇਖੋ, ਜਿਸ ਵਕਤ ਮੈਂ ਨੌਕਰ ਰਹਿਣ ਲੱਗਿਆ, ਮੈਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਸੀ ਮੈਂ ਕਿਤੇ ਕਿਤਾਈ ਚੁਗਲੀ ਕਰਦਾ ਹਾਂ, ਹੋਰ ਮੇਰੇ 'ਚ ਕੋਈ ਨੁਕਸ ਨਹੀਂ ਹੈ, ਇਹ ਸਾਰੀ ਕਿਰਪਾ ਚੁਗਲੀ ਦੀ ਆ, ਹੋਰ ਕੁਛ ਨਹੀਂ ਹੈ, ਇੰਨੇ ਜਿਹੜਾ ਇੰਨਾ ਕੁਛ ਹੋਇਆ। ਸੋ ਸਾਧ ਚੁਗਲੀ ਐਸੀ ਬੁਰੀ ਜਿੰਨੇ ਫੋਨ ਕਰਵਾ ਦਿੱਤੇ, ਇਸੀ ਤਰ੍ਹਾਂ ਨਿੰਦਾ ਚੁਗਲੀ ਕਰ ਕਰਾ ਕੇ ਰਾਜੇ ਉਤਾਨ ਪਾਤ ਦੀ ਛੋਟੀ ਰਾਣੀ ਨੇ ਵੱਡੀ ਰਾਣੀ ਦੇ, ਹਾਲਾਂਕਿ ਉਸਦੀ ਸਗੀ ਭੈਣ ਸੀ, ਰਾਜਾ ਨੂੰ ਬਰਖਲਾਫ ਕਰ ਦਿੱਤਾ, ਉਹਦੇ ਨਿਗਾਹਾਂ 'ਚੋਂ ਗਰਾ ਦਿੱਤਾ। ਇਸ ਕਰਕੇ ਨਿੰਦਾ ਚੁਗਲੀ ਬਹੁਤ ਬੁਰੀ ਚੀਜ਼ ਹੈ। ਹੁਣ ਸਮਾਂ ਅੱਗੇ ਨਹੀਂ ਦੇ ਰਿਹਾ ਕਿ ਤੂੰ ਫਿਰ ਕੱਲ੍ਹ ਸ਼ੁਰੂ ਕੀਤਾ ਜਾਏ। ਹੁਣ ਰੋਜ਼ ਦੇ ਸੁਭਾਅ ਦੇ ਮੁਤਾਬਕ ਪਹਿਲੇ ਆਨੰਦ ਸਾਹਿਬ ਵਿੱਚ ਬੋਲੋ, ਫਿਰ ਗੁਰੂ ਸਤੋਤਰ ਵਿੱਚ ਬੋਲਣਾ, ਅਰਦਾਸ ਵਿੱਚ ਜੁੜਨਾ, ਸ਼ੁਰੂ ਮਨਾਵਾਂ ਸੁਣਨਾ, ਪ੍ਰਸ਼ਾਦ ਲੈ ਕੇ ਚਾਲੇ ਪਾਉਣੀ ਰਾਮ ਮਹਿਲਾ ਦੀ ਜਨਮ ਦੇ ਤੂੰਕਾਰ ਸਤਿ ਪ੍ਰਸ਼ਾਦ ਨੰਦ ਪਿਆ Thank you.
Thank you.